ਸਿੱਖ ਸਿਆਸਤ ਨਿਊਜ਼ ਬੁਲੇਟਿਨ ਨਾਲ ਜੁੜ ਚੁੱਕੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ। ਵਿਸ਼ਵਕਰਮਾ, ਵਾਲਮੀਕਿ, ਰਾਮਲੀਲਾ ਆਦਿ ਦੇ ਜਨਮ ਅਤੇ ਉਦਘਾਟਨੀ ਸਮਾਰੋਹ 'ਤੇ ਪਹੁੰਚਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗਰਦੀ ਦਿਵਸ ਮੌਕੇ ਨਵੇਂ ਬਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਉਦਘਾਟਨ ਕਰਨ ਉੱਤੇ ਨਾ ਪਹੁੰਚ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰਨਾ ਸੀ, ਪਰ ਉਹਨਾਂ ਦੇ ਆਉਣ ਦਾ ਪ੍ਰੋਗਰਾਮ ਅਚਾਨਕ ਰੱਦ ਹੋ ਜਾਣ ਕਰਕੇ ਉਦਘਾਟਨ ਦੀ ਇਹ ਰਸਮ ਸੰਤਾਂ ਮਹਾਂਪੁਰਸ਼ਾਂ ਵੱਲੋਂ ਅਦਾ ਕੀਤੀ ਗਈ। ਚਰਚਾ ਰਹੀ ਕਿ ਸਰਦਾਰ ਬਾਦਲ ਦਾ ਪ੍ਰੋਗਰਾਮ ਉਹਨਾਂ ਦੀ ਤਬੀਅਤ ਨਾਸਾਜ਼ ਹੋਣ ਕਾਰਨ ਰੱਦ ਹੋਇਆ। ਵਿਭਾਗ ਦੇ ਮੁਖੀ ਦੀ ਦੇਖਰੇਖ ਹੇਠਾਂ ਹੋਏ ਇਸ ਸਮਾਗਮ ਦੌਰਾਨ ਭਵਨ ਦਾ ਉਦਘਾਟਨ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਬਾਬਾ ਸੁਖਜਿੰਦਰ ਸਿੰਘ ਬਲੌਂਗੀ, ਬਾਬਾ ਸੁਖਵੰਤ ਸਿੰਘ ਜਲੰਧਰ ਅਤੇ ਬਾਬਾ ਸਰੂਪ ਸਿੰਘ ਹੁਸ਼ਿਆਰਪੁਰ ਨੇ ਸਾਂਝੇ ਤੌਰ ਉੱਤੇ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਪ ਕੁਲਪਤੀ ਡਾਕਟਰ ਜਸਪਾਲ ਸਿੰਘ ਵੀ ਹਾਜ਼ਰ ਸਨ। ਉਪ ਕੁਲਪਤੀ ਡਾਕਟਰ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਵੱਲੋਂ ਇਸ ਭਵਨ ਨੂੰ ਵਿਦਿਅਕ ਸੰਗਤ ਅਤੇ ਗਿਆਨ ਦੀ ਖੋਜ ਦੇ ਨਾਲ ਨਾਲ ਸਿੱਖ ਵਿਦਵਾਨਾਂ ਲਈ ਮੱਕੇ ਵਜੋਂ ਵੀ ਸ਼ਰਧਾ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਵਿਭਾਗ ਦੀ ਪੜ੍ਹਾਈ ਅਤੇ ਖੋਜ ਦਾ ਕੰਮ ਕੀਤਾ ਜਾਵੇਗਾ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 450 ਡਿਜੀਟਾਈਜ਼ਡ ਅਤੇ 67 ਹੱਥ ਲਿਖਤ ਅਤੇ ਦੁਰਲੱਭ ਬੀੜਾਂ ਵੀ ਉਪਲਬਧ ਹਨ। ਇਹਨਾਂ ਵਿੱਚੋਂ ਕਈਆਂ ਉੱਤੇ ਤਾਂ ਸੋਨੇ ਅਤੇ ਨੀਲਮ ਨਾਲ ਵੀ ਅੱਖਰ ਲਿਖੇ ਹੋਏ ਹਨ। ਇਹਨਾਂ ਵਿੱਚ ਕਰਤਾਰਪੁਰੀ ਸ਼ਾਕ, ਦਮਦਮੀ ਅਤੇ ਖਾਰੀ ਸ਼ਾਕ ਦੇ ਸਰੂਪ ਸ਼ਾਮਲ ਹਨ। ਸ਼ਰਧਾਵਾਨ ਸਿੱਖਾਂ ਵੱਲੋਂ ਭੇਟ ਕੀਤੇ ਇਹਨਾਂ ਸਰੂਪਾਂ ਉੱਤੇ ਕਸ਼ਮੀਰੀ, ਗੁਜਰਾਤੀ, ਮਰਾਠੀ ਅਤੇ ਪੰਜਾਬੀ ਆਦਿ ਤਰ੍ਹਾਂ ਦੀ ਮੀਨਾਕਾਰੀ ਕੀਤੀ ਹੋਈ ਹੈ। ਇਸੇ ਦੌਰਾਨ ਸਹਾਰਨਪੁਰ ਰਹਿੰਦੇ ਪਾਕਿਸਤਾਨ ਪਿਛੋਕੜ ਵਾਲੇ ਇੱਕ ਗੈਰ ਸਿੱਖ ਪਰਿਵਾਰ ਵੱਲੋਂ ਵੀ ਕੁਝ ਮਹੀਨੇ ਪਹਿਲਾਂ ਇੱਕ ਪੁਰਾਤਨ ਸਰੂਪ ਭੇਟ ਕੀਤਾ ਗਿਆ ਹੈ, ਜੋ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਨ ਕੀਤਾ ਗਿਆ ਕਰਤਾਰਪੁਰੀ ਸਰੂਪ ਦੀ ਸ਼ਾਖਾ ਵਿੱਚੋਂ ਹੈ। ਕੁਝ ਸਰੂਪ ਤਾਂ ਅਜਿਹੇ ਹਨ ਜੋ ਕਦੇ ਵੀ ਨਾ ਖਰਾਬ ਹੋਣ ਵਾਲੇ ਹਨ, ਪਰ ਫਿਰ ਵੀ ਪੁਰਾਤਨ ਹੋਣ ਕਰਕੇ ਇਹਨਾਂ ਦੀ ਸੰਭਾਲ ਵੱਲ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਡਾਕਟਰ ਸਰਬਜਿੰਦਰ ਸਿੰਘ ਨੇ ਦੱਸਿਆ ਕਿ ਭਵਨ ਵਿੱਚ ਸਥਾਪਿਤ ਸਮਾਰਟ ਕਲਾਸ ਰੂਮ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਵਿਦੇਸ਼ ਦੇ ਵਿਦਵਾਨਾਂ ਨਾਲ ਸੰਵਾਦ ਰਚਾਇਆ ਜਾ ਸਕੇਗਾ। ਇੱਥੇ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਅਜਿਹੀ ਲਾਇਬ੍ਰੇਰੀ ਬਣਾਈ ਜਾਵੇਗੀ, ਜਿਸ ਵਿੱਚ ਦੁਨੀਆਂ ਭਰ ਦੇ ਧਰਮਾਂ ਨਾਲ ਸੰਬੰਧਿਤ ਕਿਤਾਬਾਂ ਉਪਲਬਧ ਹੋਣਗੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਗਦਰ ਲਹਿਰ, ਗਦਰੀ ਲਿਖਤਾਂ ਅਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਪੇਸ਼ਕਾਰੀ ਦਾ ਵਿਸ਼ਲੇਸ਼ਣ ਵਿਸ਼ੇ ਉੱਤੇ ਕਰਵਾਇਆ ਜਾ ਰਿਹਾ 2 ਰੋਜ਼ਾ ਸੈਮੀਨਾਰ ਬੀਤੇ ਦਿਨ ਆਰੰਭ ਹੋ ਗਿਆ, ਜਿਸ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਇੱਕ ਨਵੀਂ ਪਿਰਤ ਪਾਈ ਗਈ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ, ਸੱਭਿਆਚਾਰ ਦੇ ਨਾਲ ਨਾਲ ਦੇਸ਼ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨੂੰ ਮਹੱਤਵ ਦਿੰਦੇ ਹੋਏ ਦੇਸ਼ ਦੇ ਇਤਿਹਾਸਕ ਸੱਭਿਆਚਾਰ ਨੂੰ ਵੀ ਪ੍ਰਫੁੱਲਿਤ ਕਰਨ ਵਿੱਚ ਯਤਨਸ਼ੀਲ ਹੈ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾਕਟਰ ਜਸਪਾਲ ਸਿੰਘ ਨੇ ਐਲਾਨ ਕੀਤਾ ਕਿ 2014 ਵਿੱਚ ਗਦਰ ਲਹਿਰ ਸਮੇਂ ਦੀ ਮਹੱਤਵਪੂਰਨ ਘਟਨਾ ਕਾਮਾਗਾਟਾ ਮਾਰੂ ਦੀ ਸ਼ਤਾਬਦੀ ਸਮਾਰੋਹ ਪੰਜਾਬੀ ਯੂਨੀਵਰਸਿਟੀ ਵੱਲੋਂ ਕਲਕੱਤਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਲਕੱਤਾ ਵਿਖੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਮਨਾਇਆ ਜਾਵੇਗਾ। ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਗਦਰ ਲਹਿਰ ਦੇ ਇਤਿਹਾਸ ਨੂੰ ਦਰਸਾਉਂਦਿਆਂ 700 ਸਫ਼ਿਆਂ ਦਾ ਇੱਕ ਦਸਤਾਵੇਜ਼ ਵੀ ਜਾਰੀ ਕੀਤਾ ਗਿਆ ਹੈ। ਕੈਨੇਡਾ ਵਿੱਚ ਬ੍ਰਾਮੀਲੀਆ ਗੋਰਮੈਲਟਨ ਤੋਂ MPP ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਸਰਦਾਰ ਜਗਮੀਤ ਸਿੰਘ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ 1984 ਦੀ ਸਿੱਖ ਨਸਲਕੁਸ਼ੀ ਵਿੱਚ ਭਾਰਤੀ ਸਟੇਟ ਦੇ ਲੋਕਤੰਤਰ 'ਤੇ ਝਾਤ ਪਾਉਂਦਿਆਂ ਕਿਹਾ ਕਿ ਮੈਂ 1984 ਦੇ ਸਿੱਖ ਨਸਲਕੁਸ਼ੀ ਦੀ 29ਵੀਂ ਸਾਲਾਨਾ ਯਾਦ ਲਈ ਆਪਣੀ ਹਮਦਰਦੀ ਜਿਤਾਉਣ ਵਾਸਤੇ ਉਹਨਾਂ ਸਾਰੇ ਲੋਕਾਂ 'ਤੇ ਤੁਹਾਡੇ ਲਈ ਖੜਾ ਹੋਇਆ ਹਾਂ, ਜਿਵੇਂ ਕਿ ਨਵੀਂ ਦਿੱਲੀ ਅਤੇ ਇੰਡੀਆ ਦੇ ਹੋਰ ਕਈ ਹਿੱਸਿਆਂ ਵਿੱਚ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਨਵੰਬਰ 1984 ਦੀ ਨਸਲਕੁਸ਼ੀ ਬੁਨਿਆਦੀ ਤੌਰ 'ਤੇ ਇਸ ਕਰਕੇ ਬਹੁਤ ਭਿਆਨਕ ਹੈ ਕਿਉਂਕਿ ਹਿੰਦੂ ਸਿੱਖ ਭਾਈਚਾਰੇ ਦੇ ਮਤਭੇਦ ਦੀ ਆੜ ਲੈ ਕੇ ਇਹ ਇੱਕ ਡਰਾਮਾ ਸੀ ਅਤੇ ਇਹ ਸਭ ਨਕਲੀ ਸੀ। ਜਿਨ੍ਹਾਂ ਨੇ ਅਸਲ ਵਿੱਚ ਇਹਨਾਂ ਹਮਲਿਆਂ ਵਿੱਚ ਮਦਦ ਕੀਤੀ ਉਹ ਇੰਡੀਆ ਦੀ ਕਾਂਗਰਸ ਪਾਰਟੀ ਦੇ ਲੋਕਰਾਜ ਵੱਲੋਂ ਚੁਣੇ ਗਏ ਸਿਆਸਤਦਾਨ ਅਤੇ ਸਰਕਾਰੀ ਕਰਮਚਾਰੀ ਸਨ। ਲੋਕਾਂ ਵਿੱਚ ਦਰਾਰ ਪਾਉਣ ਦੀਆਂ ਇਹ ਕੋਝੀਆਂ ਕੋਸ਼ਿਸ਼ਾਂ ਬਿਲਕੁਲ ਨਾਮਨਜ਼ੂਰ ਹਨ। ਇਸ ਕਰਕੇ ਸਾਨੂੰ ਯਾਦ ਰੱਖਣ ਅਤੇ ਹਿੰਦੂ, ਮੁਸਲਿਮ, ਕ੍ਰਿਸਚਨ ਅਤੇ ਬਾਕੀ ਹੋਰ ਭਾਈਚਾਰੇ ਨੂੰ ਧੰਨਵਾਦ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਆਪਣੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਰੱਖਿਆ ਕੀਤੀ ਅਤੇ ਸ਼ਰਨ ਦਿੱਤੀ। ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਨਾਨਾਵਤੀ ਕਮਿਸ਼ਨ ਦੇ ਲੇਖਕ ਦਾ ਕਹਿਣਾ ਹੈ ਕਿ ਸਿੱਖਾਂ ਦਾ ਕਤਲੇਆਮ ਯੋਜਨਾ ਬਣਾ ਕੇ ਅਤੇ ਜਥੇਬੰਦਕ ਹੋ ਕੇ ਕੀਤਾ ਗਿਆ ਸੀ। ਮਨੁੱਖੀ ਅਧਿਕਾਰਾਂ ਦੀ ਸੰਸਥਾਵਾਂ ਨੇ ਵੀ ਇਹ ਰਿਪੋਰਟ ਕੀਤਾ ਹੈ ਕਿ ਵੋਟਰਾਂ ਦੀ ਸੂਚੀ ਤੋਂ ਸਿੱਖਾਂ ਦੇ ਕਾਰੋਬਾਰਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਨਾਲ ਨਾਲ ਸੰਸਥਾਵਾਂ ਮੁਤਾਬਕ ਉਹਨਾਂ ਭਿਆਨਕ ਦਿਨਾਂ ਤੋਂ ਬਾਅਦ ਦੇ ਸਮੇਂ ਵਿੱਚ ਵੀ ਸਿੱਖ ਬੱਚਿਆਂ ਦੇ ਸਿਰ ਲਾਹੇ ਦੇਖੇ ਗਏ ਸਨ। ਜਿਵੇਂ ਹੀ ਅਸੀਂ ਉਸ ਤੇ ਝਾਤ ਪਾਉਂਦੇ ਹਾਂ ਤਾਂ ਇਹ ਘੋਰ ਅਤਿਆਚਾਰ ਨੂੰ ਯਾਦ ਕਰਦੇ ਹਾਂ। ਆਓ ਅਸੀਂ ਦੁਨੀਆ ਦੀ ਸਪਸ਼ਟ ਨਿੰਦਾ ਕਰੀਏ ਜਿੱਥੇ ਲੋਕਤੰਤਰ ਦੇ ਵਸੀਲੇ ਇੰਨੇ ਜ਼ਿਆਦਾ ਗਲਤ ਤਰੀਕੇ ਨਾਲ ਵਰਤੇ ਜਾਣ ਕਿ ਵੋਟਰਾਂ ਦੀ ਸੂਚੀ ਨਸਲਕੁਸ਼ੀ ਦਾ ਵਸੀਲਾ ਬਣ ਗਈ ਹੋਵੇ। ਸਮਝੌਤੇ ਦੇ ਰਾਹ ਤੇ ਸਾਨੂੰ ਸੱਚ ਤੇ ਇਨਸਾਫ਼ ਦੀ ਪੈਰਵੀ ਜਾਰੀ ਰੱਖਣੀ ਪਵੇਗੀ ਅਤੇ ਸਾਨੂੰ ਪੀੜਤ ਲੋਕਾਂ ਨੂੰ ਪਹਿਲ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਅਜੇ ਜ਼ਖਮ ਭਰ ਰਹੇ ਹਨ। ਲੋਕਤੰਤਰ ਰਾਜ ਦੇ ਆਪਣੇ ਵਾਸੀਆਂ ਪ੍ਰਤੀ ਇਹ ਫਰਜ਼ ਹਨ ਕਿ ਉਹ ਮਨੁੱਖੀ ਅਧਿਕਾਰਾਂ ਲਈ ਬੁਲੰਦ ਆਵਾਜ਼ ਉਠਾਉਣ। ਅਸੀਂ ਇਹ ਭੁੱਲੀਏ ਨਾ। ਦਲ ਖਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਪ੍ਰਵਾਸੀਆਂ ਦੀ ਪ੍ਰਸ਼ੰਸਾ ਕਰਨ ਅਤੇ ਮੁਫ਼ਤ ਸਹੂਲਤਾਂ ਦੇਣ ਸੰਬੰਧੀ ਸਖ਼ਤ ਨੋਟਿਸ ਲਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਪ੍ਰਵਾਸੀਆਂ ਦੇ ਸਮਾਗਮ ਵਿੱਚ ਐਲਾਨ ਕੀਤਾ ਸੀ ਕਿ ਪ੍ਰਵਾਸੀਆਂ ਨੂੰ ਸਰਕਾਰੀ ਜ਼ਮੀਨ ਉੱਤੇ ਹਰ ਸ਼ਹਿਰ ਦੇ ਵਿੱਚ 3,000 ਘਰ ਬਣਾ ਕੇ ਦਿੱਤੇ ਜਾਣਗੇ। ਇਸ ਬਿਆਨ ਵਿੱਚ ਦਲ ਖਾਲਸਾ ਦੇ ਬੁਲਾਰੇ ਕਨਵਰਪਾਲ ਸਿੰਘ ਨੇ ਕਿਹਾ ਕਿ ਪ੍ਰਵਾਸੀਆਂ ਦੇ ਵੱਧ ਰਹੇ ਪ੍ਰਭਾਵ ਅਤੇ ਪੱਕੇ ਵਸੇਬੇ ਕਾਰਨ ਰਾਜ ਵਿੱਚ ਕਈ ਤਰ੍ਹਾਂ ਦੇ ਨਾ ਪੱਖੀ ਤੇ ਗੈਰ ਜ਼ਰੂਰੀ ਬਦਲਾਅ ਆ ਗਏ ਹਨ। ਉਹਨਾਂ ਕਿਹਾ ਕਿ ਪ੍ਰਵਾਸੀਆਂ ਨੂੰ ਪੱਕੇ ਤੌਰ 'ਤੇ ਸੂਬੇ ਦਾ ਨਿਵਾਸੀ ਬਣਾਉਣ ਲਈ ਉਤਸ਼ਾਹਿਤ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਕਾਂਗਰਸ ਅਤੇ BJP ਸਮੇਤ ਉਹਨਾਂ ਪਾਰਟੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਭੁਗਤ ਕੇ ਦਿੱਲੀ ਦੇ ਹਿੱਤਾਂ ਨੂੰ ਪਹਿਲ ਦਿੰਦੀਆਂ ਹਨ। ਉਹਨਾਂ ਪੁੱਛਿਆ ਕਿ ਪੰਜਾਬ ਵਿੱਚ ਦੇਸ਼ ਦੀ ਸਭ ਤੋਂ ਜ਼ਿਆਦਾ ਦਲਿਤ ਆਬਾਦੀ ਹੈ ਜਿਸ ਦਾ ਵੱਡਾ ਹਿੱਸਾ ਪ੍ਰਵਾਸੀਆਂ ਨਾਲੋਂ ਵੀ ਗਰੀਬ ਹੈ ਅਤੇ ਜਿਸ ਨੂੰ ਪਿਛਲੇ ਕਈ ਸਾਲਾਂ ਤੋਂ ਸਰਕਾਰ ਨੇ ਅਣਗੌਲਿਆ ਕੀਤਾ ਹੋਇਆ ਹੈ। ਉਹਨਾਂ ਸਵਾਲ ਖੜਾ ਕੀਤਾ ਕਿ ਪੰਜਾਬ ਦੀ ਅਕਾਲੀ ਸਰਕਾਰ ਪੰਜਾਬ ਦੀ ਆਬਾਦੀ ਦੇ ਇਸ ਵਰਗ ਨੂੰ ਕਿਉਂ ਉਹ ਸਹੂਲਤਾਂ ਨਹੀਂ ਦੇ ਰਹੀ। ਬੀਤੇ ਦਿਨ ਬਾਂਗਲਾਦੇਸ਼ ਦੀ ਇੱਕ ਵਿਸ਼ੇਸ਼ ਅਦਾਲਤ ਨੇ 152 ਬਾਂਗਲਾਦੇਸ਼ੀ ਸੈਨਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ। 2009 ਦੀ ਫੌਜੀ ਬਗਾਵਤ ਤੇ ਫੌਜ ਦੇ ਸੀਨੀਅਰ ਅਫਸਰਾਂ ਸਮੇਤ 74 ਲੋਕਾਂ ਦੀਆਂ ਹੱਤਿਆਵਾਂ ਦੇ ਦੋਸ਼ਾਂ ਤਹਿਤ ਸਮੂਹਕ ਫੌਜਦਾਰੀ ਮੁਕੱਦਮੇ ਦੀ ਇਹ ਵਿਸ਼ਵ ਭਰ ਵਿੱਚ ਹੁਣ ਤੱਕ ਸਭ ਤੋਂ ਵੱਡੀ ਕਾਰਵਾਈ ਹੈ। ਡਾਕਾ ਮੈਟਰੋਪੋਲੀਟਨ ਸੈਸ਼ਨ ਕੋਰਟ ਵਿੱਚ ਅਰਧਸੈਨਿਕ ਬਲਾਂ ਦੀ ਕੁੱਲ 820 ਸੈਨਿਕਾਂ ਤੇ 26 ਨਾਗਰਿਕਾਂ ਵਿਰੁੱਧ ਮੁਕੱਦਮਾ ਚੱਲਿਆ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਨੇ ਇਸ ਤੋਂ ਇਲਾਵਾ 158 ਬਾਗੀ ਸੈਨਿਕਾਂ ਨੂੰ ਉਮਰ ਕੈਦ, 251 ਨੂੰ 3-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਜਦਕਿ 271 ਨੂੰ ਬਰੀ ਕਰ ਦਿੱਤਾ ਗਿਆ। ਇਹ ਸਨ ਸਿੱਖ ਸਿਆਸਤ ਨਿਊਜ਼ ਨਾਲ ਜੁੜੇ ਸਰੋਤਿਆਂ ਲਈ ਅੱਜ ਦੀਆਂ ਮੁੱਖ ਖਬਰਾਂ। ਸਿੱਖ ਜਗਤ ਨਾਲ ਜੁੜੀਆਂ ਹੋਰ ਵਧੇਰੇ ਖਬਰਾਂ ਤੁਸੀਂ sikhsiyasat.net ਉੱਤੇ ਅੰਗਰੇਜ਼ੀ ਵਿੱਚ ਪੜ੍ਹ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।